अमरदास पदबंद रामदास अर्जन गुरु बर श्री हरगोविंद हरि राय हर कृष्ण गुर तेग बहादुर चंद दसवें गोविंद सिंह गुरु नमो चरण अरविंद जिसमें है अमृत ज्ञान है मानक भक्त वैराग गुरु ग्रंथ साहिब उदद बंदों कर अनुराग श्री गुरु शब्द कमाए जिन जीते पंच विकार तिन संतन का वंदना सिर चरणन परतार होए शिव तक सामंदी नूर अरसों कुरसों चटी है तुद डिठे सचे पातशाह मर जन्म जन्म दे कटी तुद डिठे सचे पातशाह मर जन्म जन्म दे कटी
सतनाम श्री वाहिगुरु जी दोहरा पट सोदर अरदास भी सवर निवायो सीस श्री हर गोविंद चंद जी गुर सम्रथ जगदीश पढ़ सोदर अरदास जी सबन निवायो सीस
वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सत संगियो आओ सर्वत संतां हर दिन रैन कीर्तन गाइए बहुत न जोनी पाइए दे महाभाग अनुसार गुरु नानक देव पावन दरबार विच जो पंजवें पातशाह श्री गुरु अर्जन देव जी महाराज के नाम के नाल सुशोभित है अमृत वेले गुरबाणी की कथा अमृत वेले आसा जी दरबार का कीर्तन नितनेम दीआं बाणीआं दे जाप शाम दे वक्त सोधा दी बाणी दा जाप ते फिर कीर्तन कीर्तन तों उपरंत इतिहास दी कथा ग्रीन वास सतगुरु दी महान बख्शिश है जो खालसे दी पुरातन समय दी रौ रीत उस दे अनुसार अज भी उथे हिंदुस्तान दी धरती विच विशेष करके श्रोमणी गुरुद्वारा प्रबंधक कमेटी दे प्रबंध हेठ चल रही गुरुद्वारे साहिबानां दी सेवा उथे भी यह नियम बरकरार है कि सवेर दे वक्त गुरबाणी दी कथा शाम दे वक्त इतिहास दी कथा यत्न हो रहा है आप जी नूं इतिहास नालों तोड़न दा सावधानी की लोड़ है जिस दिन सिख इतिहास तों टुट गए गुरमत नहीं रहेगी कौमां दा इतिहास ही कौमां दी जिंद जान होया करदी इस करके इस अस्थान दीआं संगतां बधाई दे पात्र हो तुसीं इत्थों दे प्रबंधक बधाई दे पात्र के जो इतिहास की कथा जिहड़ी इस स्थान ते लड़ी बार चल रही है बाकी जिन्हां ने इतिहास की कथा करनी है उन्हां दी बहुत वड्डी इक जिम्मेदारी है कि संगतां नूं मक्खियां वाला दुध ना दिया जाए ਛਾਣਬੀਣ ਕਰਕੇ ਜੋ ਗੁਰਬਾਣੀ ਦੀ ਕਸਵੱਟੀ ਤੇ ਇਤਿਹਾਸ ਪਰਖਿਆ ਖਰਾ ਉਤਰਦਾ ਹੈ। ਭਾਈ ਸੰਤੋਖ ਸਿੰਘ ਨੇ ਉਹੀ ਲਿਖਿਆ। ਭਾਈ ਸੰਤੋਖ ਸਿੰਘ ਦੇ ਇਤਿਹਾਸ ਵਿੱਚ ਕੋਈ ਕਮੀ ਨਹੀਂ ਹੈ। ਕਮੀ ਹੈ ਤਾਂ ਸਾਡੀ ਅਕਲ ਦੀ ਕਿ ਅਸੀਂ ਭਾਈ ਸੰਤੋਖ ਸਿੰਘ ਨੂੰ ਸਮਝਿਆ ਨਹੀਂ। ਅਗਲੇ ਦਿਨਾਂ ਵਿੱਚ ਦਾਸ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰੇਗਾ, ਕਿਉਂਕਿ ਜਿਤਨੀ ਦੇਰ ਤੱਕ ਮੈਨੂੰ ਇਹਦੀ ਜੜ ਨਹੀਂ ਸੀ ਲੱਭੀ, ਇਹਦਾ ਪਰੂਫ ਨਹੀਂ ਸੀ ਮੇਰੇ ਕੋਲ, ਮੈਂ ਉਨੇ ਨਿਸ਼ਚੇ ਨਾਲ ਨਹੀਂ ਸੀ ਕਹਿ ਸਕਦਾ। ਤੇ ਹੁਣ ਇਹਦਾ ਪਰੂਫ ਪ੍ਰਾਪਤ ਹੋ ਗਿਆ, ਜਿਸ ਕਰਕੇ ਮੈਂ ਨਿਸ਼ਚੇ ਨਾਲ ਇਹ ਗੱਲ ਥਾਂ ਥਾਂ ਕਹਿਣਾ ਕਿ ਭਾਈ ਸੰਤੋਖ ਸਿੰਘ ਦਾ ਵਿਰੋਧ ਕਰਨ ਵਾਲੇ ਬਹੁਤ ਅਗਿਆਨ ਵਿੱਚ ਹਨ। ਸਰਕਾਰਾਂ ਜਿਨ੍ਹਾਂ ਨੇ ਹਕੂਮਤ ਕਰਨੀ ਹੁੰਦੀ ਹੈ ਉਹ ਆਪਣਿਆਂ ਦੇ ਕੋਲੋਂ ਆਪਣਿਆਂ ਨੂੰ ਮਰਵਾਇਆ ਕਰਦੇ। ਇਹ ਬਹੁਤ ਪੁਰਾਣੀ ਮਿੱਥ ਹੈ। ਮਾਰ ਭਾਵੇਂ ਸ਼ਸਤਰਾਂ ਦੀ ਹੋਵੇ ਜਾਂ ਫਿਰ ਸ਼ਬਦਾਂ ਦੀ ਹੋਵੇ, ਮਾਰ ਤਾਂ ਮਾਰ ਹੀ ਹੈ। ਕਿਤੇ ਨਾ ਕਿਤੇ ਭਾਈ ਸੰਤੋਖ ਸਿੰਘ ਨੂੰ ਸ਼ਬਦਾਂ ਦੀ ਮਾਰ ਪੈਣੀ ਸ਼ੁਰੂ ਹੋ ਗਈ ਹੈ। ਬਹੁਤ ਬੁਰਾ ਹੋ ਰਿਹਾ ਹੈ। ਸੂਰਜ ਪ੍ਰਕਾਸ਼ ਦਾ ਵਿਰੋਧ ਮੈਂ ਸਮਝਦਾ ਸਾਡੇ ਗੁਰੂ ਸਾਹਿਬਾਨਾਂ ਦੇ ਜੀਵਨ ਦਾ ਵਿਰੋਧ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਗੁਰੂ ਕਿਰਪਾ ਕਰੇ ਕਿਸੇ ਦਿਨ ਵੀ ਭਾਈ ਸੰਤੋਖ ਸਿੰਘ ਦੀ ਵਾਕਫੀਅਤ ਕਰਾਈ ਜਾਏਗੀ ਔਰ ਭਾਈ ਸੰਤੋਖ ਸਿੰਘ ਜੀ ਦਾ ਹੱਥ ਲਿਖਤ ਸਰੂਪ ਜਿਹੜਾ ਉਹਨਾਂ ਨੇ ਆਪਣੀ ਹੱਥੀ ਲਿਖਿਆ ਸੀ, ਜਿਹਦੇ ਅੱਜ ਕੋਈ ਦਰਸ਼ਨ ਨਹੀਂ ਹੋ ਰਹੇ, ਜਿਹਦੇ ਬਾਰੇ ਕੋਈ ਥੋ ਪਤਾ ਹੀ ਨਹੀਂ ਕਿਤੇ, ਤੇ ਉਸ ਸਰੂਪ ਨੂੰ ਲੁਕਾਉਣਾ, ਉਸ ਸਰੂਪ ਨੂੰ ਲੁਕੋ ਕੇ ਇੱਕ ਹੋਰ ਸਰੂਪ ਤਿਆਰ ਕਰਨਾ, ਉਹਦੇ ਵਿੱਚ ਰਲਗੜ ਕਰਨੀ ਤੇ ਜ਼ਿੰਮੇਦਾਰੀ ਭਾਈ ਸੰਤੋਖ ਸਿੰਘ ਨੂੰ ਦੇ ਜਾਣੀ, ਬਹੁਤ ਵੱਡੀ ਚਲਾਕੀ ਹੁੰਦੀ ਹੈ। ਪਰ ਜਿਵੇਂ ਜਿਵੇਂ ਹੋਈ ਹੈ ਮੈਂ ਉਹਦਾ ਦੇਰ ਬਾਪ ਜੀ ਨੂੰ ਦੱਸੂਗਾ, ਮੇਰੀ ਡਿਊਟੀ ਬਣ ਗਈ ਹੈ। ਕਿਸੇ ਨੂੰ ਵੀ ਸ਼ੰਕਤਾ ਭਾਈ ਸੰਤੋਖ ਸਿੰਘ ਤੇ ਹੋਵੇ ਮੇਰੇ ਕੋਲ ਤਸੱਲੀ ਬਖਸ਼ ਉੱਤਰ ਲੈ ਸਕਦਾ ਹੈ। ਵਿਦ ਪਰੂਫ ਕਿੱਥੇ ਮੀਟਿੰਗ ਹੋਈ, ਕਿਹੜੀ ਤਾਰੀਖ ਨੂੰ ਹੋਈ, ਇਹ ਕੰਮ ਅੰਗਰੇਜ਼ ਨੇ ਕਦੋਂ ਕਰਾਇਆ, ਕਿਵੇਂ ਇਹ ਭਾਈ ਸੰਤੋਖ ਸਿੰਘ ਦਾ ਇਤਿਹਾਸ ਗੁੰਮ ਕੀਤਾ ਤੇ ਕਿਵੇਂ ਫਿਰ ਨਵੇਂ ਲਿਖਾਰੀਆਂ ਤੋਂ ਇਹ ਸਰੂਪ ਤਿਆਰ ਕਰਕੇ ਕੌਮ ਦੇ ਅੱਗੇ ਪ੍ਰਚਾਰ ਕੀਤਾ, ਇਹ ਭਾਈ ਸੰਤੋਖ ਸਿੰਘ ਦਾ ਲਿਖਿਆ ਹੈ। ਭਾਈ ਸੰਤੋਖ ਸਿੰਘ ਨੇ ਤਾਂ ਬਿਲਕੁਲ ਗੰਗਾ ਦੇ ਨੀਰ ਵਰਗਾ ਪਵਿੱਤਰ ਤੇ ਚਿੱਟਾ ਇਤਿਹਾਸ ਲਿਖਿਆ ਸੀ ਗੁਰੂ ਪਿਆਰਿਓ। ਇੱਕ ਨਿੱਕੀ ਜਿਹੀ ਗੱਲ ਹੈ ਕਿ ਜਿਹੜਾ ਗਿਆਨੀ ਸੰਤ ਸਿੰਘ ਦਾ ਵਿਦਿਆਰਥੀ ਹੋਵੇ, ਜਿਹੜੇ ਦਮਦਮੀ ਟਕਸਾਲ ਦੇ ਉਹਨਾਂ ਮਹਾਂਪੁਰਸ਼ਾਂ ਵਿੱਚੋਂ ਹੈ, ਜਿਹੜਾ ਸੂਰਵੀਰ ਵੀ ਹੈ ਤੇ ਕੁਰਬਾਨੀ ਵਾਲਾ ਵੀ ਹੈ ਤੇ ਰੱਜਿਆ ਪੁੱਜਿਆ ਤੇ ਸਿੰਘ ਸਹਿਬ ਵੀ ਹੈ, ਸ਼ੇਰੀ ਪੰਜਾਬ ਜੀ ਤੇ ਬਹੁਤ ਵੱਡਾ ਮਾਣ ਕਰਦਾ ਹੈ। ਵੱਡੀਆਂ ਵੱਡੀਆਂ ਮੁਹਿੰਮਾਂ ਤੇ ਗਿਆਨੀ ਸੰਤ ਸਿੰਘ ਤੋਂ ਬਿਨਾਂ ਨਹੀਂ ਜਾਂਦਾ ਜਿੱਥੇ ਮੋਰਚਾ ਖੜਿਆ, ਤੇ ਉਹ ਭਾਈ ਸੰਤ ਸਿੰਘ ਦਾ ਚੰਡਿਆ ਹੋਵੇ ਸੰਤੋਖ ਸਿੰਘ, ਤੇ ਫਿਰ ਸੂਰਜ ਪ੍ਰਕਾਸ਼ ਦੇ ਪ੍ਰਸੰਗੇ ਨਾ ਹੋਵੇ, ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਹੈ। ਇਸ ਕਰਕੇ ਬਹੁਤ ਕੁਛ ਜਾਣਨ ਵਾਲਾ ਉਹ ਮੈਂ ਆਉਂਦਿਆਂ ਦਿਨਾਂ ਦੇ ਵਿੱਚ, ਹੁਣ ਜਿਹੜਾ ਹਵੇ ਰਸ ਬਣਿਆ ਹੋਇਆ ਇਹਦੇ ਵਿੱਚ ਆਪਾਂ ਪਿੱਛੇ ਆਪ ਜੀ ਨੇ ਇਤਿਹਾਸ ਜਿਹੜਾ ਸਰਵਣ ਕੀਤਾ ਹੈ, ਇੱਥੋਂ ਦੇ ਆ ਜਿਹੜਾ ਹੈ ਰਾਸ ਪੰਜਵੀਂ ਦੇ ਅੰਦਰ ਚੌਂਤੀ ਮਾਨਸੂ ਹੈ, ਸਿੱਧਾ ਨਿਰੰਤਰ ਕਰਨਾ ਮਹਾਰਾਜ ਸਾਹਿਬ ਨੇ ਤੇ ਆਪ ਜੀ ਪਹੁੰਚੇ ਹੋਏ ਨਾਨਕ ਮੱਥੇ ਤੇ ਨਾਨਕ ਮਤੇ ਔਰ ਰੀਠੇ ਸਾਹਿਬ ਦਾ ਬਹੁਤ ਫਰਕ ਹੈ ਆਪਸ ਵਿੱਚ, ਪਰ ਰਚਨਾ ਦੇ ਵਿੱਚ ਐਸਾ ਹੈ ਜਿਵੇਂ ਨਾਨਕ ਮਤੇ ਰੀਠਾ ਸਾਹਿਬ ਹੁੰਦਾ। ਇਹ ਕੁਛ ਥੋੜੀਆਂ ਜਿਹੀਆਂ ਗੱਲਾਂ ਜਿਹੜੀਆਂ ਕਿ ਜਦੋਂ ਉੱਥੇ ਜਾ ਕੇ ਦੇਖਿਆ दर्शन कीते, कई बार दर्शन कीते, ते कुछ घटना ऐसा भी जिहड़ियां इतिहास दे विच आईयां ने, कनखोर होईयां गुरु नानक साहिब दे वेले, ते कुछ ऐसा गल्लां जिहड़ियां इतिहास दे विच आतकियां ने, लेकिन उन्हें फर्क है। ते ओ साध सिंह जी सारा ऐसा है भी भाई संतोख सिंह जी तो बहुत बड़ी खोज है, कली खोज नहीं पूरे जपी तपी। और जिहड़ा ये कहिंदा बार बार गोविंद सिंह गुरु गत दायक आन की आस नहीं मन राई, मैनू गुरु गोविंद सिंह साहब तो बिना राई जिनी भी आस नहीं है किसी दी। ते भाई साहब दी करनी नूं नमस्कार है जिन्होंने एडा वड्डा साहस जी, छोटी जी बात नहीं सी, और किन्ना हालातों के विच रहा गया। गुरु कृपा करे आप आने दिनों में बात लवेंगे। हुण आओ ख्याल दिओ भी अज का सिख उदासी संपर्दा का नाम सुन के उन्होंने यूं लगता है कि उदासी साढ़े कड़ा कुछ लगते हैं, क्यों इन्हों का नाम लिया गया। कोई गिदड़ रंगे कहिंदा है, कोई महंत कहिंदा है, कोई कुछ कहिंदा है, कोई कुछ कहिंदा है। हुण आ देख लो उदासी संत दे इतिहास है जिहड़ा चल रहा है, कुरबानी उहदी है अलमस कौन दी, चार धूणियां चों इक धूणे दा मान। बाबा श्री चंद साहब तों बाद जो गुरु हरगोबिंद साहिब महाराज बाट नगर दे विच ते सतगुरु महाराज साहब जी आ टाली साहब स्थान बनया, उस थान से दोनों थावान से गरीब निवास चल के आप गए परिवार समेत बाबा श्री चंद जी को मिलने वास्ते गुरु हरगोबिंद साहब। उन्होंने तो बाबा श्री चंद विच कोई दोष नहीं लग्या, ते हुण वाले प्रचारकां दे पता नहीं जो कितों चढ़ गई है, वो बोल जरूर बाबा श्री चंद वास्ते बोलना है, वो कुछ कहना जिहड़ा मेरा ख्याल नहीं भी गाह दरगाह गया गुरु माफ कर दूगा जी सिखां। ते बाबा श्री चंद साहब ने सत्कार किया भी गुरु नानक की गद्दी ते विराजमान। गुरु हरगोबिंद साहब ने गुरु नानक की अंश वंग समझ के उन्होंने खून है मथा टेकिया, नमस्कार की, उन्होंने उन्होंने नमस्कार की तो गुरता गद्दी के मालिक हो। बाबा श्री चंद महान तपस्वी हैं, अपने पहरे विच बोले कह लगे गुरु कहंदे किन्ने पुत्र, कहणगे महाराज बाबे कहंदी कृपा नाल पंज। बाबे के कहने जरा गुरु नानक साहिब जी की अंश वंश है। बाबा श्री चंद जी कहण लगे भी देखो मैं तो निहंगम हाँ, चलो भरा की औलाद है धर्म चंद, वो एक बखरी पीढ़ी गुरु नानक की अंश वंश की है। ये जरा गुरु नानक ने उदासी मन तोरिया, मैं वो धारण किया गुरु नानक ने भेक उदासी सकल उतारा। उदासी का मतलब उपरांता द्रगतता, ये दो अर्थ न। मैं वो प्रगतता उपरांता, गुरु नानक ने चार बारी ये प्रगति बाणा धारिया, चार उदासियां प्रसिद्ध गुरु बाबा जी दी, कि मैं अपने पिता तो मंग के ये गल ली कि गरीब नवाज मैं होर तो कुछ नहीं कर सकिया, भाई लैने की तरह तो मैं आ गया नहीं थोड़ी मन सकिया, आ जिहड़ा बाणा उदासी तुसीं ला दिता है ये कृपा करके मैनू बख्श दिओ, मैं अपने पिता के बाणे नूं जिउंदा रखांगा संसार विच। ते गुरु नानक साहिब महाराज ने खुश होके फिर वह बाबा श्री चंद जी को बाणा दे दिता। गुरु नानक ने पहर संसारी कपड़े, उन्होंने संसारी कपड़े पहने ते करतार पहने। बाबा श्री चंद जी कह लगे मैं हूं मेरे पिता का जिवें तुसीं कुरता गद्दी की पीढ़ी ते हो, ते मैं उदासी संपर्दा जिहड़ी अगे चलाउणी है ਇਹਦੇ ਲਈ ਮੈਨੂੰ, ਮੈਂ ਤਾਂ ਗ੍ਰਿਸਤੀ ਨਹੀਂ ਹਾਂ। ਕਿਹਾ ਬਾਬੇ ਕਿਆ ਨੂੰ, ਗੁਰੂ ਕਿਆ ਨੇ ਕੋਈ ਪੁੱਤਰ ਨਹੀਂ ਦੇਣਾ, ਪੰਜ ਪੰਜ ਨਹੀਂ ਬੈਠੀਆਂ, ਬਾਬੇ ਕਿਆ ਨੂੰ ਦੇ ਹੋਏ ਤਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪੰਜਵੇਂ ਛੇਵੇਂ ਸਰੂਪ ਗੁਰੂ ਹਰਗੋਬਿੰਦ ਸਾਹਿਬ ਖਾਸ ਕੇ ਕਹਿੰਦੇ ਨੇ, ਕਹਿੰਦੇ ਬਾਬਾ ਜੀ ਮੇਰੇ ਕੋਲ ਜੋ ਕੁਛ ਵੀ ਹੈ ਬਾਬੇ ਕਹਿੰਦਾ ਹੀ ਹੈ, ਪੰਜ ਦੇ ਪੰਜ ਹੀ ਸਾਂਭ ਲਓ, ਐਡਾ ਪ੍ਰਸ਼ਾਦ ਕਰਦਾ ਮਹਾਰਾਜ। ਬਾਬਾ ਸ੍ਰੀ ਚੰਦ ਕਹਿਣ ਲੱਗੇ ਬਾਬੇ ਕਿਹਦੇ ਲਾਲਚ ਨਹੀਂ ਹੈ, ਲਾਲਚ ਨਹੀਂ ਹੈ, ਇੱਕ ਚਾਹੀਦਾ, ਇਹ ਲੋੜ ਹੈ, ਇਸ ਤੋਂ ਬਾਅਦ ਤਾਂ ਫਿਰ ਲਾਲਚ ਹੋਊਗਾ। ਕਹਿੰਦੇ ਮਹਾਰਾਜ ਫਿਰ ਪੰਜਾਂ ਚੋਂ ਜਿਹੜਾ ਮਰਜ਼ੀ ਛਾਂਟ ਲਓ। ਤੇ ਸਾਰੇ ਪੰਜ ਦੇ ਪੰਜੇ ਬਾਬਾ ਗੁਰਦਿੱਤਾ ਵੱਡੇ ਪੁੱਤਰ ਸੂਰਜਮਲ ਅਣੀ ਰਾਏ ਅਟਲ ਰਾਏ ਗੁਰੂ ਤੇਗ ਬਹਾਦਰ ਸਾਰੇ ਪੰਜ ਦੇ ਪੰਜੇ ਹੀ ਨੇ। ਦ੍ਰਿਸ਼ਟੀ ਕੀਤੀ ਬਾਬਾ ਸ੍ਰੀ ਚੰਦ ਨੇ ਪੰਜਾਂ ਦੇ ਉੱਤੇ ਤੇ ਨਿਗਾਹ ਠਹਿਰੀ ਵੱਡੇ ਪੁੱਤਰ ਦੇ ਉੱਤੇ, ਕਹਿੰਦੇ ਆਹ ਜਿਹੜਾ ਹੈ ਤੁਹਾਡਾ ਵੀ ਟਿੱਕਾ ਤੇ ਮੇਰਾ ਵੀ ਟਿੱਕਾ, ਅੱਜ ਤੋਂ ਬਾਅਦ ਤੁਹਾਡੇ ਪੁੱਤਰ ਨੂੰ ਬਾਬਾ ਸ਼ਬਦ, ਕਿਉਂਕਿ ਬਾਬੇ ਕਹਿੰਦੇ ਸਾਂਭ ਲਿਆ, ਬਾਬਾ ਗੁਰਦਿੱਤਾ ਦੀਨ ਦੁਨੀਂਦਰ ਟਿੱਕਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਦੇ ਸ਼ਿਸ਼ ਉਦਾਸੀ ਭੇਖ ਦੇ ਬਾਬਾ ਗੁਰਦਿੱਤਾ ਜੀ। ਦੇਖੋ ਗ੍ਰਿਸਤੀ ਗ੍ਰਿਸਤੀ ਜੀਵਨ ਹੈ ਬਾਬਾ ਗੁਰਦਿੱਤਾ ਜੀ ਦਾ, ਸ੍ਰੀ ਚੰਦ ਵਰਤ ਹੈ, ਤੇ ਫਿਰ ਉਦਾਸੀਆਂ ਦੀ ਗੱਦੀ, ਉਦਾਸੀਆਂ ਦੀ ਪਰੰਪਰਾ ਤੋੜਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਦਾ ਵੱਡੇ ਪੁੱਤਰ, ਅੱਗੇ ਫਿਰ ਚਾਰ ਧੂਣੇ ਕਾਇਮ ਕੀਤੇ ਬਾਬਾ ਗੁਰਦਿੱਤਾ ਜੀ, ਬਾਲੂ ਹਸਨਾ ਜੀ, ਗੋਇੰਦ ਜੀ, ਫੂਲ ਜੀ, ਅਲਮਸਤ ਜੀ। ਉਹਨਾਂ ਚਾਰ ਧੂਣਿਆਂ ਦਾ ਇੱਕ ਸੰਤ ਹੈ ਜਿਹਦੀ ਇਹ ਕਥਾ ਚੱਲਦੀ ਹੈ। ਇਹ ਗੱਲਾਂ ਦੀ ਤਾਂ ਲੋੜ ਪਈ ਹੈ ਕਿ ਪਤਾ ਚੱਲ ਜਾਏ, ਭਾਵੇਂ ਪਹਿਲੇ ਗਿਆਨੀ ਸਿੰਘ ਨੇ ਦੱਸੇ ਉਸਦਾ ਆਪ ਜੀ ਨੂੰ, ਪਰ ਫਿਰ ਵੀ ਇਹ ਗੱਲਾਂ ਜ਼ਰੂਰੀ ਹੁੰਦੀਆਂ। ਮੇਰਾ ਵੀ ਫਰਜ਼ ਬੰਦਾ ਹੈ, ਬੰਦਗੀ ਕਰਨ ਵਾਲਾ ਹੈ, ਬੜੀ ਬੰਦਗੀ ਕੀਤੀ ਹੈ, ਕਿੱਥੇ ਜਾ ਕੇ ਗੁਰੂ ਕੇ ਅਸਥਾਨ ਤੇ ਚੌਂਕੜਾ ਮਾਰਿਆ ਨਮਸਤ ਜੀ ਨੇ, ਜਿੱਥੇ ਮੇਰਾ ਗੁਰੂ ਨਾਨਕ ਬੈਠਾ ਸੀ ਉੱਥੇ ਦੀ ਧੂਪ ਦੀ ਆਰੰਭ ਕੀਤੀ, ਉੱਥੇ ਦੀ ਜੋਤ ਲਾਉਣੀ ਆਰੰਭ ਕੀਤੀ, ਤੇ ਸਿੱਧ ਖੁਣਸੇ ਕੁੱਟਮਾਰ ਕੀਤੀ, ਖਿੱਚ ਤੂ ਕੀਤੀ, ਨਹੀਂ ਛੱਡਿਆ, ਤੇ ਜਦੋਂ ਫਿਰ ਵੀ ਲੰਘਿਆ ਕਹਿਣ ਲੱਗੇ ਇਕੱਠੇ ਹੋ ਕੇ ਵੀ ਇਸ ਤਰ੍ਹਾਂ ਕਰੋ, ਇਹ ਬਾਹਲੀ ਮੇਲ ਜੀ ਆ, ਪਿਪਲਦੀ ਮਾਰਦੇ ਇੱਟਾਂ ਰੋੜੇ ਕਰਕੇ ਇਕੱਠੇ ਲੱਕੜਾਂ ਕਰਕੇ ਪਿਪਲ ਨੂੰ ਬੇਈਮਾਨਾਂ ਨੇ ਅਗਲਾ ਦਿੱਤੀ ਜਿੱਥੇ ਗੁਰੂ ਨਾਨਕ ਬੈਠੇ ਸਨ। ਤੁਲਸਿਆ ਗਿਆ ਪਤੇ, ਸਭ ਖਤਮ ਹੋ ਗਏ, ਤੇ ਇਤਿਹਾਸ ਮਿਟਾਉਣਾ ਚਾਹਿਆ, ਇਹੀ ਹਾਲ ਗੀਠੇ ਦੇ ਨਾਲ ਵੀ ਕੀਤਾ ਸੀ ਇਹਨਾਂ ਲੋਕਾਂ ਦੇ, ਤੇ ਬਚਿਆ ਰੀਠਾ ਵੀ ਇਸੇ ਤਰ੍ਹਾਂ, ਉਹ ਇੱਕ ਲਹਿਦਾ ਇਤਿਹਾਸ ਜਿਹੜਾ ਹੈ ਰੀਠੇ ਦਾ ਇਤਿਹਾਸ ਹੈ। ਤੇ ਉਸ ਵੇਲੇ ਫਿਰ ਇੱਕ ਵੱਖਰੀ ਜੀ ਚੁਗਣੀ ਪਾ ਕੇ ਗਿਆ ਨਹੀਂ, ਉੱਥੋਂ ਅਲਮਸਤ ਕੁੱਟ ਖਾ ਕੇ ਵੀ ਨਹੀਂ ਗਿਆ, ਪਰ ਉਸ ਵੇਲੇ ਫਿਰ ਕਬੀਰ ਸਾਹਿਬ ਵਾਲੀ ਅਵਸਥਾ ਵਿੱਚ ਆ ਗਿਆ, ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕਨੇ ਕਹੂੰ ਤਾਂ ਸੁਣੇ ਪੁਕਾਰ। ਪਪੀਹੇ ਦੀ ਤਰ੍ਹਾਂ ਕੁਰਲਾਇਆ ਹੈ ਗੁਰੂ ਹਰਗੋਬਿੰਦ ਸਾਹਿਬ, ਮੈਂ ਤਾਂ ਨਿਤਾਣਾ ਹਾਂ, ਮੈਂ ਨਿਮਾਣਾ ਹਾਂ, ਮੇਰੇ 'ਚ ਕੋਈ ਸ਼ਕਤੀ ਵੀ ਨਹੀਂ ਹੈ। ਇਹਨਾਂ ਨੇ ਗੁਰੂ ਨਾਨਕ ਸਾਹਿਬ ਜਿਹੜੇ ਸਭ ਤੋਂ ਵੱਡਾ ਸਤਿਗੁਰੂ ਨਾਨਕ, ਮੇਰੇ ਕਰਕੇ ਸੱਚੇ ਪਾਤਸ਼ਾਹ ਇੱਕ ਵਾਰੀ ਆਓ, ਅਤੇ ਇਹ ਗਰੀਬ ਸੰਤ ਦੇ ਤੁਸੀਂ ਹੀ ਰੱਖੋਗੇ, ਕੌਣ ਰੱਖੂਗਾ, ਤੁਸੀਂ ਕਿਰਪਾ ਕਰਕੇ ਬੌੜੀ ਕਰੋ ਰਾਤ ਦਿਨ। ਹੁਣ ਅਰਾਧਨਾ ਦੀ ਇੱਕ ਸਟੇਜ ਹੈ, ਚਾਹੇ ਕੋਈ ਅੱਜ ਹੈ ਸਾਧਕ, ਚਾਹੇ ਪਿੱਛੇ ਸੀ, ਚਾਹੇ ਅੱਗੇ ਨੂੰ ਆਏਗਾ। ਜਨ ਨਾਨਕ ਹਰ ਆਰਾਧਿਆ ਆਰਾਧ ਹਰ ਮਿਲਿਆ, ਉਹ ਲਾਸਟ ਸਟੇਜ ਹੈ ਇੱਕ ਅਰਾਧਨ ਦੀ, ਜਿੱਥੇ ਜਾ ਕੇ ਮਿਲਦਾ, ਉਹ ਲਾਸਟ ਸਟੇਜ ਤੇ ਪਹੁੰਚਿਆ ਅਲਮਸਤ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਪਹੁੰਚ ਗਏ। ਬਸ ਗੁਰੂ ਹਰਗੋਬਿੰਦ ਸਾਹਿਬ ਦਾ ਨਾਂ ਸੁਣਨ ਦੀ ਦੇਰ ਸੀ, ਸਿੱਧ ਦਪੱਤਰੇ ਵੱਜ ਗਏ, ਬਿਹਾਰੀ ਰਾਮ ਇੱਕ ਸੰਤ ਹੋਇਆ, ਬੜਾ ਸੋਹਣਾ ਲਿਖਿਆ, ਉਹ ਕਹਿੰਦਾ ਵੀ ਸੁੱਖਾ ਰਗੜਨਾ ਹੋਵੇ ਨਾ, ਭੰਗ ਰਗੜਨੀ ਹੋਵੇ ਸੋਡਾ ਦੇਈਦਾ। ਭੰਗ ਭੁੰਗ ਘੁੱਟਣੇ ਕੋ, ਬੈਰੀ ਗੱਲ ਰੋਕਣੇ ਕੋ, ਉਹ ਮੂਰਖ ਕੇ ਠੋਕਣੇ ਕੋ ਸੋਡਾ ਸਾਵਧਾਨ ਹੈ। ਕਹਿਤ ਬਿਹਾਰੀ ਰਾਮ ਸੋਡੇ ਕਾ ਹੀ ਸਾਰਾ ਜਹਾਨ, ਜਿਸ ਹੱਥ ਸੋਡਾ ਤਿਸ ਕਾ ਹੀ ਮਾਣ ਤਾਣ ਹੈ। ਬਿਲਕੁਲ ਠੀਕ ਹੈ ਗੱਲ। ਹੁਣ ਡੰਡੇ ਵਾਲਾ ਬਾਬਾ ਆ ਗਿਆ ਤੇ ਸਿੱਧ ਭੱਜਿਆ ਨੂੰ ਪਤਾ ਹੀ ਨਹੀਂ ਲੱਗਿਆ ਕਿੱਧਰ ਨੂੰ ਚਲੇ ਗਏ। ਦੌੜ ਤੇ ਸਤਿਗੁਰੂ ਮਹਾਰਾਜ ਨੇ ਜਾਣਾ ਤਾਂ ਭਾਈ ਦੀ ਲੋੜ ਨਹੀਂ ਸੀ, ਪਰਿਵਾਰ ਉੱਥੇ ਪਹੁੰਚਿਆ ਹੋਇਆ। ਸਾਈਂ ਦਾਸ ਮਕਾਨ ਬਣਾਈ ਉੱਥੇ, ਜਿੰਦਰਾ ਲਾਇਆ, ਧੂਮ ਕਰਦਾ ਰੋਜ਼, ਪਏ ਅੰਦਰ ਪ੍ਰਵੇਸ਼ ਨਹੀਂ ਹੁੰਦਾ। ਇੱਥੋਂ ਬਾਅਦ ਆਪ ਜੀ ਦੇ ਹਫ਼ਤੇ ਤੋਂ ਬਾਅਦ ਉਸ ਅਸਥਾਨ ਦੇ ਉੱਤੇ ਇੱਕ ਦਿਨ ਦੀ ਕਥਾ ਹੈ ਭਾਈ ਕੀ ਡੋਲੀ, ਉੱਥੋਂ ਸੁਨੇਹਾ ਆਇਆ ਹੋਇਆ ਮੈਨੂੰ ਫੋਨ ਤੇ ਬਾਂਬਰਸਾਂ ਦਾ। ਬੜੀ ਕਦਰਤ ਹੁੰਦੀ ਹੈ ਤੇ ਸਾਈਂ ਦਾਸ ਦੇ ਘਰ ਹੀ ਉਸ ਦਾ ਕਾਰਸੇ ਵਾਲੇ ਮਹਾਂਪੁਰਖਾਂ ਦੇ ਕੋਲ ਸਥਾਨ ਹੈ ਤੇ ਬੜੇ ਵਿਦਵਾਨ ਜਪੀ ਤਪੀ ਨੇ ਔਰ ਡਾਕਟਰ ਵੀ ਪੀ ਐਚ ਡੀ ਕੀਤੀ ਹੋਈ ਹੈ। ਬੜੀ ਕਿਰਪਾ ਤੇ ਇਸ ਕਰਕੇ ਫਿਰ ਗੁਰੂ ਸਾਹਿਬ ਜੀ ਪਹੁੰਚੇ, ਉਹ ਦੌੜ ਕੇ ਕਹਿਣ ਲੱਗੇ, ਫਿਰ ਕਹਿੰਦੇ ਆਪਣਿਆਂ ਨੂੰ ਮਿਲ ਕੇ ਨਾ ਜਿੱਥੇ ਜਿੱਥੇ ਕਿ ਮਨ ਦੀ ਵਾਹਲੀ ਗੇਰ ਮਾਰੀ ਵੀ ਹੋਵੇ, ਭਾਵੇਂ ਮਿਲ ਜਾਏ ਖੁਸ਼ੀ ਚ, ਭਾਵੇਂ ਮਿਲ ਜਾਏ ਗੋਨੀ ਕਮੀ ਚ, ਤੇ ਅੱਖਾਂ ਚੋਂ ਹੰਝੂ ਨਿਕਲਦੇ, ਅਲਮਸ ਦੇ ਅੱਖਾਂ ਚੋਂ ਹੰਝੂ ਨਿਕਲੇ, ਬੜੇ ਪਿਆਰ ਦੇ ਵਿੱਚ ਰੋਇਆ, ਗਰੀਬ ਨਮਾਜ਼ ਮੇਰੀ ਤੱਕ ਉਠਾਈ ਤੇ ਉੱਧਰ ਸਿੱਧ ਭੱਜ ਕੇ ਪਹੁੰਚ ਗਏ ਗੋਰਖਨਾਥ ਦੇ ਕੋਲ। ਹੁਣ ਇਹ ਜਿਹੜੇ ਸਿੱਧੀਆਂ ਦੇ ਬਲ ਕਰਕੇ ਸੂਖਮ ਸਰੀਰ ਵਿੱਚ ਰਹਿੰਦੇ ਨੇ, ਅਸਥੂਲ ਸਰੀਰ ਜਦੋਂ ਮਰਜ਼ੀ ਧਾਰਨ ਕਰ ਲੈਣ, ਇਹ ਵਾਧਿਆਂ ਵਾਲੇ ਹਿਸਾਬ ਨਾਲ ਤਾਂ ਮਸੂਦ ਵੀ ਹੋਣਾ, ਜਿਹੜੇ ਕਹਿੰਦੇ ਵੀ ਉਦੋਂ ਆਇਆ ਸਦੀ ਜੋਗੇ ਜੀ, ਫਲਾਣੇ ਟਾਈਮ ਹੋ ਗਏ, ਇਹ ਕਿਵੇਂ ਮਿਲ ਗਏ ਐਸੀਆਂ ਗੱਲਾਂ। ਤੇ ਮਹਾਰਾਜ ਸਾਹਿਬ ਜੀ ਨੇ ਉੱਥੇ ਫਿਰ ਸੋਧਰ ਦੀ ਬਾਣੀ ਦਾ ਜਾਪ ਕੀਤਾ, ਰਹਿ ਰਾਸ ਕੀਤੀ ਹੈ। ਸਾਰੇ ਸਿੱਖ ਨਾਲ ਭਾਈ ਵਿਧੀ ਚੰਦ ਵੜ ਗਏ, 500 ਸੂਰਮਾ ਮਹਾਰਾਜ ਦੇ ਨਾਲ ਰਹਿੰਦਾ ਸੀ, ਥੋੜ੍ਹੇ ਜਿਹੇ ਲੈ ਕੇ ਮਹਾਰਾਜ ਉੱਥੇ ਪਹੁੰਚੇ ਸਨ ਤੇ ਪਰਿਵਾਰ ਉੱਧਰ ਤੋਰਿਆ ਸੀ। ਤੇ ਇੱਥੋਂ ਇਤਿਹਾਸ ਸੁਣ ਅੱਗੇ ਚੱਲਦਾ ਹੈ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸੁਣੋ ਜੀ।
ਪੜ ਸੋਦਰ ਅਰਦਾਸ ਭੀ ਸਬਰ ਨਿਵਾਯੋ ਸੀਸ।
ਹੁਣ ਇੱਕ ਮਰਿਆਦਾ ਹੈ, ਪੁਰਾਣੇ ਸਮੇਂ ਚ ਸੋਦਰ ਦੀ ਬਾਣੀ ਸਿੱਖ ਇਕੱਠੇ ਹੋ ਕੇ ਪੜਿਆ ਕਰਦੇ ਸੀ, ਜਿਵੇਂ ਮੁਸਲਮਾਨ ਨਵਾਜ਼ ਉਹ ਜਾ ਕੇ ਮਸੀਤ ਵਿੱਚ ਪੜ੍ਹਦੇ ਹੈ, ਸਾਡੇ ਪੰਥ ਦੇ ਵਿੱਚ ਵੀ ਕਦੇ ਐਸਾ ਨਿਯਮ ਸੀ ਰਹਿ ਰਾਸ ਗੁਰਦੁਆਰੇ ਜਾ ਕੇ ਪੜ੍ਹਨੀ ਜਾਂ ਸੁਣਨੀ, ਅਸੀਂ ਬੜੇ ਫਿਲੜ ਹੋ ਗਏ। ਤੇ ਧਰਮਸਾਲ ਦੀ ਤਾਂ ਹੁਣ ਗੱਲ ਇਹ ਰਹਿ ਗਈ ਕਿ ਇਹ ਤਾਂ ਹੁਣ ਗੁਰਦੁਆਰੇ ਦਾ ਵਿਆਹ ਕਰਾਉਣ ਵਾਸਤੇ ਹੁੰਦਾ ਵੀ ਲੋਕਾਂ ਦੇ ਵਿਆਹ ਕਰਾ ਲਏ ਜੀ, ਲੋਕਾਂ ਦੇ ਫੰਕਸ਼ਨ ਹੋ ਗਏ ਜਾਂ ਫਿਰ ਕਿਸੇ ਦਾ ਕੋਈ ਫਿਊਨਰਲ ਹੋ ਕੇ ਹਟਿਆ ਉਹਦੇ ਵਾਸਤੇ ਹੋ ਗਿਆ ਜੀ, ਬਸ ਇਹ ਹੈ ਇਹਦੇ ਵਾਸਤੇ ਬਿਜ਼ਨਸ ਦੇ ਤੌਰ ਤੇ ਗੁਰਦੁਆਰੇ ਸ਼ੁਰੂ ਕਰ ਲਏ, ਪਰ ਇਹ ਨਹੀਂ ਸੀ ਬਸ, ਇਹ ਬੰਦਗੀ ਦੇ ਗੱਲ ਸੀ। ਤੇ ਮਹਾਰਾਜ ਸਾਹਿਬ ਜੀ ਨੇ ਆਪ ਵਿੱਚ ਬੈਠੇ ਆ ਤੇ ਇਹ ਗੁਰਸਿੱਖ ਨੇ ਰਹਿ ਰਾਸ ਦਾ ਪਾਠ ਕੀਤਾ ਹੈ ਤੇ ਉਸ ਤੋਂ ਬਾਅਦ ਫਿਰ ਅਰਦਾਸ ਕੀਤੀ, ਸੋਦਰ ਦੀ ਬਾਣੀ ਕਰਨ ਤੋਂ ਬਾਅਦ ਅਰਦਾਸ ਕਰੀ ਗਈ ਹੈ ਤੇ ਇਸ ਪ੍ਰਕਾਰ ਦੇ ਸਦਨ ਨਿਵਾਇ ਹੋ ਸੀਸ, ਅਰਦਾਸ ਤੋਂ ਬਾਅਦ ਫਿਰ ਮੱਥਾ ਟੇਕ ਨਮਸਕਾਰ ਕੀਤੀ ਹੈ।
ਸ੍ਰੀ ਹਰਗੋਬਿੰਦ ਚੰਦ ਜੀ,
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਚੰਦਰਮਾ ਵਰਗੀ ਜਿਹਨਾਂ ਦੇ ਵਿੱਚ ਸ਼ਾਂਤੀ ਹੈ, ਜਿਹਨਾਂ ਦਾ ਬੜੇ ਸਹਿਜ ਭਾਵ ਦਾ ਗਿਆਨ ਹੈ, ਐਸੇ ਸਤਿਗੁਰੂ ਜੀ।
ਗੁਰ ਸਮਰੱਥ ਜਗਦੀਸ਼,
ਸਮਰੱਥ ਹੁੰਦਾ ਸਰਵ ਸ਼ਕਤੀਮਾਨ, ਜਗਦੀਸ਼ ਜਗਤ ਦਾ ਈਸ਼ਵਰ, ਜਗਤ ਦੇ ਮਾਲਕ ਹਨ, ਜਗ ਦੇ ਈਸ਼ਵਰ ਹਨ।
ਚੌਪਈ ਚੱਲ ਦਲ ਪ੍ਰਥਮ ਸਤੁਲ ਚਹਿ ਕਰਿਓ,
ਸਾਧ ਜੀ ਜਿਸ ਨੂੰ ਅਸੀਂ ਆਪਣੀ ਗੁਰਮੁਖੀ ਔਰ ਪੰਜਾਬੀ ਦੇ ਵਿੱਚ ਅਸੀਂ ਪਿੱਪਲ ਕਹਿੰਦੇ ਹਾਂ, ਇਹ ਸਾਡੀ ਭਾਸ਼ਾ ਦਾ ਸ਼ਬਦ ਹੈ ਪਿੱਪਲ, ਸੰਸਕ੍ਰਿਤ ਦੇ ਵਿੱਚ ਇਸ ਨੂੰ ਪਿੱਪਲ ਨਹੀਂ ਕਹਿੰਦੇ, ਸੰਸਕ੍ਰਿਤ ਦੇ ਇਹਨੂੰ ਕਹਿੰਦੇ ਚੱਲ ਗੱਲ, ਭਾਸ਼ਾ ਦਾ ਫਰਕ ਹੈ ਪਿੱਪਲ ਦਾ ਹੀ ਨਾਮ ਹੈ, ਇਹ ਸੰਸਕ੍ਰਿਤ ਦਾ ਸ਼ਬਦ ਹੈ ਜੀ। ਚਲਦਲ ਪ੍ਰਥਮ ਤੇ ਸਤੁਲ ਚਹਿ ਕਰਿਓ, ਗੁਰੂ ਸਾਹਿਬ ਦੇ ਅੰਦਰ ਪਿੱਪਲ ਨੂੰ ਦੇਖ ਕੇ ਇਹ ਸੰਕਲਪ ਆਇਆ ਕਿ ਗੁਰੂ ਨਾਨਕ ਸਾਹਿਬ ਜੀ ਦਾ ਹੋਵੇ ਪਿੱਪਲ, ਐਡਾ ਵੱਡਾ ਹੋਵੇ ਇਤਿਹਾਸ ਤੇ ਪਿੱਪਲ ਸਾੜ ਦਿੱਤਾ ਹੈ। ਸਤੁਲ ਦਾ ਮਤਲਬ ਹੈ ਉਹਦੇ ਵਾਂਗ ਹੀ ਉਹਦੇ ਵਰਗਾ ਹੀ ਉੱਕਣੇ ਹਰਿਆਵਲ ਜਾਈਦੀ ਹੈ, ਉਹ ਜਿਹੇ ਪਿੱਪਲ ਜਾਈਦਾ ਹੈ ਜਿਹਾ ਜਿਹਾ ਸੀ ਗੁਰੂ ਸਾਹਿਬ ਜੀ ਦੇ। ਇਹ ਮਹਾਰਾਜ ਸਾਹਿਬ ਦੇ ਮਨ ਦੇ ਅੰਦਰ ਸਤੁਲ ਚਾਹੇ ਕਰਿਓ ਕਿ ਇਹਨੂੰ ਉਸੇ ਤਰ੍ਹਾਂ ਦਾ ਬਣਾ ਦੇਈਏ। ਇਹ ਮਹਾਰਾਜ ਸਾਹਿਬ ਦੇ ਅੰਦਰ ਸੰਕਲਪ ਆਇਆ।
ਦਲ ਤੋਂ ਕਲਿਤ ਹੁਤੋ ਜਿਮ ਹਰਿਓ,
ਤੇ ਦਲ ਨਾਮ ਹੈ ਪੱਤਿਆਂ ਦਾ, ਸੁੰਦਰ ਪੱਤੇ ਜਿਹੜੇ ਜਿਵੇਂ ਇਹਦੇ ਵਿੱਚੋਂ ਨਿਕਲੇ ਆਉਣ, ਪੱਤਿਆਂ ਦੇ ਨਾਲ ਜਿਹੜਾ ਸੁਸ਼ੋਭਿਤ ਹੋ ਜਾਵੇ ਇਹਨੂੰ ਉਸ ਤਰ੍ਹਾਂ ਹੀ ਹਰਾ ਕਰ ਦੇਈਏ।
ਨਿਰਮਲ ਜਲ ਪਾਵਨ ਅਨਵਾਵਾ,
ਤੇ ਇਹ ਫਿਰ ਅਲਮਸਤ ਨੇ ਬੇਨਤੀ ਕੀਤੀ ਸੀ ਗਰੀਬ ਨਾਲ, ਮੇਰਾ ਜੀਵਨ ਇਸ ਥੜੇ ਨੂੰ ਸਮਰਪਿਤ ਹੈ ਜਿੱਥੇ ਗੁਰੂ ਨਾਨਕ ਬੈਠੇ ਸਨ, ਮੈਨੂੰ ਬੜਾ ਪਿਆਰ ਹੈ ਇਸ ਸਥਾਨ ਦੇ ਨਾਲ, ਤੇ ਇਸ ਸਥਾਨ ਦੀਆਂ ਗੁਰੂ ਨਾਨਕ ਸਾਹਿਬ ਵੇਲੇ ਜਦੋਂ ਸਿੱਧਾਂ ਨੇ ਕਰਾਮਾਤ ਦਿਖਾ ਕੇ ਆਪਣੀ ਸ਼ਕਤੀ ਨਾਲ ਪਿੱਪਲ ਨੂੰ ਉਡਾ ਦਿੱਤਾ ਸੀ, ਤੇ ਮਰਦਾਨਾ ਘਬਰਾ ਗਿਆ ਸੀ, ਕਹਿਣ ਲੱਗਾ ਮਹਾਰਾਜ ਪਿੱਪਲ ਤਾਂ ਜਰੜ ਜਰੜ ਕਰਕੇ ਕਿੜਾਂ ਟੁੱਟ ਰਹੀਆਂ ਤੇ ਉੱਪਰ ਡਿੱਗ ਪਏਗਾ। ਮਹਾਰਾਜ ਨੇ ਉਹਨੂੰ ਇਸ਼ਾਰਾ ਕੀਤਾ ਤੂੰ ਘਬਰਾਉਣਾ, ਤੇ ਪਿੱਪਲ ਵੱਲ ਵੇਖ ਕੇ ਮਹਾਰਾਜ ਨੇ ਐਂ ਨੂੰ ਪੰਜਾ ਲਾ ਕੇ ਕਹਿੰਦੇ ਕਿੱਥੇ ਚੱਲਿਆ ਹੈ, ਤੇਰੀ ਆਕਾਸ਼ ਨੂੰ ਜਾਣ ਦੀ ਡਿਊਟੀ ਵੀ ਧਰਤੀ ਤੇ ਖੜਨ ਦੀ ਹੈ, ਖੜੇ ਸੀ ਮੁੜ ਕੇ ਉੱਥੇ ਖੜ ਗਿਆ। ਜੜਾਂ ਟੁੱਟੀਆਂ ਹੋਈਆਂ ਨੇ, ਧਰਤੀ ਤੋਂ ਉੱਪਰ ਹੈ, ਆਕਾਸ਼ ਨੂੰ ਜਾ ਨਹੀਂ ਰਿਹਾ, ਤੇ ਸਿੱਧਾਂ ਦੀ ਢਾਈ ਨਹੀਂ ਗੱਲ ਦੇਖ ਕੇ ਬਸ ਹੋ ਗਈ ਸੀ। ਫਿਰ ਉਦੋਂ ਆਲੇ ਦੁਆਲੇ, ਕਿਉਂਕਿ ਧਰਤੀ ਤੋਂ ਉੱਪਰ ਖੜਾ ਸੀ, ਆਲੇ ਦੁਆਲੇ ਤੋਂ ਲਿਆ ਕੇ ਮਿੱਟੀ ਉਹਦਾ ਚੌਂਤਰਾ ਬਣਾਇਆ ਅਲਮਸਤ ਨੇ, ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਉਸ ਪਿੱਪਲ ਨੂੰ ਉਸੇ ਤਰ੍ਹਾਂ ਹਰਿਆ ਰੱਖਿਆ ਹੋਇਆ ਸੀ। ਤੇ ਜਦੋਂ ਉਹਨਾਂ ਨੇ ਸਾੜ ਦਿੱਤਾ ਤਾਂ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਹੁਣ ਇਸ ਨੂੰ ਉਸੇ ਹਾਲਤ ਵਿੱਚ ਕਰਨਾ ਚਾਹੁੰਦੇ। ਅਲਮਸਤ ਕਹਿਣ ਲੱਗਿਆ ਗਰੀਬ ਅਲਮਾਜ ਮੇਰੀ ਇਹ ਬੇਨਤੀ ਹੈ, ਪਿੱਪਲ ਨੂੰ ਉਸੇ ਤਰ੍ਹਾਂ ਦਾ ਹੀ ਕਰ ਦਿਓ। ਪਹਿਲੇ ਜਾਮੇ ਵਿੱਚ ਸ਼ਿਵ ਨਾਮ ਦੇ ਸੁੱਕੇ ਹੋਏ ਬਾਗ ਦੇ ਸਾਰੇ ਬੂਟੇ ਹਰੇ ਕਰਤੇ ਸੀ, ਇੱਕ ਵੀ ਬੂਟਾ ਨਹੀਂ ਸੀ ਰਿਹਾ ਜਿਹੜਾ ਹਰਾ ਨਹੀਂ ਸੀ ਹੋਇਆ। ਇਹ ਤਾਂ ਇੱਕ ਪਿੱਪਲ ਹੈ, ਪਹਿਲਾਂ ਤੁਹਾਡੇ ਵਾਸਤੇ ਦੱਸੋ ਕੀ ਉਹ ਕੀ ਗੱਲ ਹੈ। ਸੱਚੇ ਪਾਤਸ਼ਾਹ ਸਾਰਿਆਂ ਦੀਆਂ ਇੱਛਾ ਪੂਰੀਆਂ ਕਰਨ ਵਾਲੇ ਹੈ, ਤੇਰੇ ਤੋਂ ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਤੰਦਰੁਸਤੀ ਮੰਗਦਾ, ਇਹ ਸਾਧ ਨੇ ਕੀ ਮੰਗਿਆ, ਮੈਨੂੰ ਗੁਰੂ ਨਾਨਕ ਦੇ ਨਾਲ ਸਾਹ ਪਿਆਰ ਹੈ, ਤੇ ਇਹ ਮੇਰਾ ਪਿੱਪਲ ਮੇਰੇ ਗੁਰੂ ਨਾਨਕ ਦਾ ਉਸੇ ਤਰ੍ਹਾਂ ਹੋ ਜਾਏ ਤੇ ਮੈਂ ਧੂਪ ਭੇਤ ਕਰਦਾ। ਤਾਂ ਮਹਾਰਾਜ ਕਹਿੰਦੇ ਸੰਤ ਜੀ ਐਸਾ ਹੀ ਹੋਊਗਾ। ਉਸ ਵੇਲੇ ਇਹੋ ਜਿਹੀ ਕਰਨਾ ਚਾਹਿਆ ਮਹਾਰਾਜ ਸਾਹਿਬ ਨੇ, ਫਿਰ ਨਿਰਮਲ ਜਲ ਪਾਵਨ ਅਨਵਾਲਾ ਜਲ ਮੰਗਾਇਆ ਮਹਾਰਾਜ ਸਾਹਿਬ ਜੀ ਨੇ, ਕਹਿੰਦੇ ਜੀ ਐਂ ਕਰੋ ਕਿ ਮਸਤੀ ਜਲ ਲੈ ਕੇ ਆਓ।
ਕਹਿ ਕਰ ਕੁੰਕਮ ਕੋ ਕਸਵਾਵਾ,
ਉਸ ਪਾਣੀ ਦੇ ਵਿੱਚ ਮਹਾਰਾਜ ਕਹਿੰਦੇ ਬਈ ਕੇਸਰ ਘੋਲ ਦਿਓ, ਤੇ ਕੇਸਰ ਵੀ ਕਸਵਾਵਾ ਦਾ ਮਤਲਬ ਹੈ ਵੀ ਉਹਨੂੰ ਰਗੜਿਆ ਪਾਣੀ ਦੇ ਵਿੱਚ। ਵੈਸੇ ਵੀ ਕੇਸਰ ਪਾਣੀ ਦੇ ਵਿੱਚ ਘੁਲਦਾ ਹੈ, ਐਸੀ ਬਾਤ ਨਹੀਂ ਹੈ, ਤੇ ਉਹਦੇ ਵਿੱਚ ਘੋਲਿਆ ਚੰਗੀ ਤਰ੍ਹਾਂ।
ਆਪ ਖੜੇ ਹੋਏ ਕਰ ਮੈਂ ਧਾਰਿਓ,
ਫਿਰ ਆਪ ਸੱਚੇ ਪਾਤਸ਼ਾਹ ਨੇ ਆਪਣੇ ਕਰਕੇ ਹੱਥ ਵਿੱਚ ਉਹ ਜਲ ਨੂੰ ਪਕੜ ਲਿਆ, ਹੱਥ ਵਿੱਚ ਫੜ ਕੇ ਗਰੀਬ ਨਿਵਾਸ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ
ਸਤਨਾਮ ਮੁੱਖ ਮੰਤਰ ਉਚਾਰਿਓ।
ਸਤਨਾਮ ਮੂਲ ਮੰਤਰ ਦਾ ਸੰਖੇਪ ਹੈ, ਜਿੱਥੇ ਸ਼ਬਦ ਸਤਨਾਮ ਆ ਜਾਵੇ, ਜਿੱਥੇ ਸਤਨਾਮ ਦੇ ਜਪਣ ਦੀ ਗੱਲ ਆ ਜਾਵੇ, ਜਪ ਮਨ ਸਤਨਾਮ ਸਦਾ ਸਤਨਾਮ, ਤੇ ਬਾਕੀ ਕੰਡਿਆਲੀ ਝਾੜੀ ਤਾਂ ਕਿਤੇ ਵੀ ਜੰਮ ਸਕਦੀ ਹੈ, ਇਹਦਾ ਕੋਈ ਐਸਾ ਤਾਂ ਹੈ ਨਹੀਂ ਵੀ ਕਿਸੇ ਧਰਤੀ 'ਚ ਨਹੀਂ ਹੋ ਸਕਦੀ। ਤੇ ਸ਼ੰਕਾ ਕਰਨ ਵਾਲਿਆਂ ਨੇ ਕਈ ਸਾਲ ਹੋ ਗਏ, ਉਹ ਕਹਿੰਦੇ ਜੀ ਐਂ ਦੱਸੋ ਤੁਸੀਂ ਵਾਹਿਗੁਰੂ ਨੂੰ ਜਪਣ ਵਾਸਤੇ ਤਾਂ ਕਿਤੇ ਵੀ ਨਹੀਂ ਕਿਹਾ ਗੁਰੂ ਗ੍ਰੰਥ ਸਾਹਿਬ, ਤੁਸੀਂ ਵਾਹਿਗੁਰੂ ਵਾਹਿਗੁਰੂ ਕਰੇ ਜਾਂ ਸਤਨਾਮ ਸਤਨਾਮ ਕਹਿਣਾ ਚਾਹੀਦਾ। ਵਾਰ ਵਾਰ ਕਹਿੰਦੇ ਨੇ ਜਪ ਮਨ ਸਤਨਾਮ ਸਦਾ ਸਤਨਾਮ, ਸਤਨਾਮ ਪ੍ਰਭ ਦਾ ਸੁਖਦਾਈ। ਤੇ ਉਹਦਾ ਉੱਤਰ ਇਹ ਹੈ ਕਿ ਸਤਨਾਮ ਮੂਲ ਮੰਤਰ ਦਾ ਸੰਖੇਪ। ਮੂਲ ਮੰਤਰ ਪੜਿਆ ਤੇ ਵਾਹਿਗੁਰੂ ਗੁਰਮੰਤਰ ਹੈ ਜਾਂ ਭਾਵੇਂ ਕਈ ਦੋ ਹੀ ਮੰਤਰ ਜਿਹੜੇ ਸਿੱਖ ਨੂੰ ਦਿੱਤੇ ਜਾਂਦੇ ਰਹੇ, ਭਾਵੇਂ ਗੁਰੂ ਨਾਨਕ ਨੇ ਦਿੱਤੇ, ਭਾਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ, ਭਾਵੇਂ ਅੱਜ ਪੰਜ ਪਿਆਰੇ ਕਹਿੰਦੇ ਆ, ਗੁਰਮੰਤਰ ਤੇ ਮੂਲ ਮੰਤਰ। ਮੂਲ ਮੰਤਰ ਨਾਨਕ ਹੋ ਸਕੀ ਸੱਚ ਤੱਕ ਸੰਪੂਰਨ, ਪਰ ਜਿਹਨਾਂ ਨੇ ਅੱਧਾ ਪੜ੍ਹਨਾ ਉਹਦਾ ਇੱਕੋ ਓਂਕਾਰ ਇੱਕੋ ਓਂਕਾਰ ਕਹਿ ਦੇਣ ਦੇ ਨਾਲ ਵੀ ਘਾਲਣਾ ਪੂਰੀ ਹੋ ਜਾਵੇ, ਉਹ ਵੀ ਮੁਕਤ ਹੋ ਸਕਦਾ। ਪਰ ਜਿਹੜਾ ਭੇਦ ਮੰਨੇਗਾ ਕਿ ਇੱਥੇ ਤੱਕ ਇਹ ਮੂਲ ਮੰਤਰ ਹੈ, ਉਹਨੂੰ ਫਿਰ ਹਿਸਾਬ ਦੇਣਾ ਪਏਗਾ ਕਿ ਜਾ ਕੇ, ਕਿਉਂਕਿ ਹੈ ਹੀ ਨਹੀਂ ਉੱਥੇ ਤੱਕ। ਜਿਹੜੀ ਬਾਤ ਨਹੀਂ ਸਿੱਧ ਹੋ ਸਕਦੀ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਬੂਤ ਜਿਉਂਦਾ ਜਾਗਦਾ ਮੈਂ ਤੁਹਾਡੇ ਸਾਹਮਣੇ ਦੇ ਸਕਦਾ। ਸਟੇਜ 'ਤੇ ਕਹਿ ਰਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਨਾਨਕ ਹੋਸ਼ੀ ਵੀ ਸੱਚ ਤੱਕ ਮੰਨਿਆ, ਸਬੂਤ ਮੌਜੂਦ ਹੈ। ਪਟਿਆਲੇ ਦੇ ਖਾਨਦਾਨ ਦੇ ਕੋਲ ਸਬੂਤ ਮੌਜੂਦ ਹੈ ਲਿਖਤ ਰੂਪ ਦੇ ਵਿੱਚ। ਖੈਰ, ਇਹਦੇ 'ਤੇ ਗੁਰਬਾਣੀ ਅਰਥ ਭੰਡਾਰ ਦੀ ਪਹਿਲੀ ਪੋਥੀ ਵਿੱਚ ਜਿਹੜਾ ਮਹਾਰਾਜ ਸਾਹਿਬ ਨੇ 9 ਸਾਲਾਂ ਵਿੱਚ ਸਟੀਕ ਤਿਆਰ ਕਰਾਇਆ, ਉਹਦੇ ਵਿੱਚ ਲਗਭਗ 19-20 ਪ੍ਰਮਾਣ ਇਸੇ ਦੇ ਉੱਤੇ ਨੇ, ਮੂਲ ਮੰਤਰ ਦੇ ਉੱਤੇ। ਉਹਦੇ 'ਚ ਵੀ ਪੜ੍ਹ ਸਕਦੇ ਹੋ, ਮਿਲ ਜਾਏਗਾ, ਅਰਧਵਾਲੀ ਤੋਂ ਬਾਅਦ ਇਹਦਾ ਪ੍ਰਕਾਸ਼ਨ ਹੋ ਜਾਣਾ। ਮੂਲ ਮੰਤਰ ਕਹਿ ਕੇ ਸਤਨਾਮ ਕਰਕੇ ਉਚਾਰਨ ਕਰਦੇ ਹੋਏ,
ਨਿਜ ਕਰਤੇ ਛਿਰਕਣ ਕੋ ਕੀਨ,
ਆਪਣੇ ਹੱਥ ਦੇ ਨਾਲ ਮਹਾਰਾਜ ਨੇ ਸਿਫਿਰ ਉਹਨੂੰ ਛਿੜਕਿਆ ਆਪਣੇ ਹੱਥ ਨਾਲ। ਹੁਣ ਜਦੋਂ ਜਲ ਛਿੜਕੀ ਦਾ, ਕਿਤੇ ਕੋਈ ਵੱਡੀ ਬੂੰਦ ਪੈ ਜਾਂਦੀ ਹੈ, ਕਿਤੇ ਛੋਟੀ ਪੈ ਜਾਂਦੀ ਹੈ, ਇਹ ਤਾਂ ਇਹਨਾਂ ਦਾ ਫਰਕ ਹੋ ਜਾਂਦਾ ਨਾ। ਇਹੋ ਮਹਾਰਾਜ ਸਾਹਿਬ ਨੇ ਛਿੜਕਿਆ ਹੈ,
ਅਤ ਛਿਰ ਨਿਕਸਿਓ ਦਿਪਤ ਨਵੀਨ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਨਾਸਤਕਾਂ ਦੇ ਕਿਵੇਂ ਪਾ ਦਿੰਦੀ ਇਹ ਕਥਾ ਭਾਈ ਜੀ? ਇਹ ਕਿਵੇਂ ਹੋ ਸਕਦਾ ਵੀ ਜਦੇ ਨਾਲ ਦੀ ਨਾ ਪੱਤੇ ਨਿਕਲਿਆ? ਕਿੰਨੀ ਦੇਰ ਲੱਗਦੀ ਹੈ, ਪਹਿਲਾਂ ਪੁੰਗਰਦਾ, ਫਿਰ ਕਿੰਨੀ ਦਿਨਾਂ ਤੋਂ ਬਾਅਦ ਹੌਲੀ ਹੌਲੀ। ਉਹਨਾਂ ਨੇ ਤਾਂ ਉਹੀ ਸਪੀਡ ਰੱਖਣੀ ਹੈ ਨਾ ਜਿਹੜੀ ਆਮ ਪੌਦਿਆਂ ਦੀ ਹੈ। ਇੱਕ ਭਾਈ ਕਹਿ ਰਿਹਾ ਸੀ, ਕਹਿੰਦਾ ਨਨਕਾਣਾ ਸਾਹਿਬ, ਕਹਿੰਦਾ ਜਿਹੜਾ ਪੰਜਾ ਸਾਹਿਬ ਦਾ ਇਤਿਹਾਸ ਹੈ, ਕਹਿੰਦਾ ਉਹ ਗਲਤ ਹੈ, ਇਹ ਹੁਣ ਦੀ ਗੱਲ ਹੈ ਥੋੜ੍ਹੇ ਚਿਰ ਦੀ, ਕਿਉਂਕਿ ਪੁਰਾਣੇ ਸਮੇਂ ਦੇ ਪਾਗਲ ਘੱਟ ਜੰਮਦੇ ਸੀ, ਹੁਣ ਜ਼ਿਆਦਾ ਜੰਮਦੇ ਹੈ। ਉਹ ਕੁਦਰਤੀ ਗੱਲ ਨਾ, ਸਮੇਂ ਦੀ ਫਰਕ ਹੁੰਦਾ ਹੈ। ਉਹਨੂੰ ਪੁੱਛਿਆ ਵੀ ਕਿਵੇਂ, ਤੂੰ ਕਿਵੇਂ ਕਹਿਣਾ ਵੀ ਉੱਥੇ ਪੰਜੇ ਦੇ ਵਿੱਚ ਵੀ ਪੱਥਰ 'ਚ ਪੰਦਾ ਨਹੀਂ ਲੱਗਾ? ਕਹਿੰਦਾ ਮੇਰੇ ਕੋਲ ਸਬੂਤ ਹੈ। ਅਰੇ ਤੂੰ ਦੱਸ, ਤੇਰਾ ਸਬੂਤ ਕੀ ਹੈ? ਕਹਿੰਦਾ ਪੰਜਾ ਸਾਹਿਬ ਗਿਆ ਸੀ, ਮੈਂ ਪੱਥਰ 'ਚ ਲਾ ਲਾ ਕੇ ਦੇਖਿਆ, ਮੇਰਾ ਤਾਂ ਲੱਗਿਆ ਨਹੀਂ ਹੈ। ਵਾਹ ਬਾਈ ਵਾਹ, ਇਹ ਤਾਂ ਮਤਲਬ ਗੁਰੂ ਨਾਨਕ ਤੇਰੇ ਵਰਗੇ ਸੀ। ਕੈਸੇ ਕੈਸੇ ਪਰਖਣਾ ਇਹਨਾਂ ਲੋਕਾਂ ਦੀ, ਇਦੋਂ ਵੱਧ ਦੱਸੋ ਸਦਾਈ ਹੋਰ ਕਹੇ ਦੇ ਆਉਣਗੇ? ਇਹ ਉਹਦੀ ਕਿਸਮਤ ਚੰਗੀ ਹੈ ਵੀ ਘਰਦਿਆਂ ਨੇ ਸੰਗਲ ਨਹੀਂ ਲਾਇਆ, ਹਲੇ ਨਹੀਂ ਮੈਂਟਲੀ ਹੋ ਜਾਂਦਾ ਜਿਹੜਾ ਬੰਦਾ ਸੰਗਲ ਲੱਗ ਜਾਂਦਾ। ਇਸ ਵੱਲੋਂ ਲੱਗੀ ਹੈ, ਉਹ ਸੰਗਲ ਨਹੀਂ ਲੱਗਿਆ, ਤਾਂ ਖੁੱਲ੍ਹੇ ਕਰਦੇ ਆ, ਕਦੇ ਕਦੇ ਸਟੇਜਾਂ 'ਤੇ ਵੀ ਆ ਜਾਂਦੇ ਆ। ਅਤੇ ਗੁਰੂ ਕਿਰਪਾ ਕਰੇ ਮਹਾਰਾਜ ਉਹਨਾਂ ਨੂੰ ਵੀ ਸਮਰਥ ਬਖਸ਼ੇ। ਅਰਦਾਸ ਹੀ ਹੈ ਉਹਦੇ ਲਈ ਕਿ ਬਹੁਤ ਨੁਕਸਾਨ ਕਰਦਾ, ਤੁਸੀਂ ਨਾ ਕਰੋ ਬਹੁਤ ਨੁਕਸਾਨ। ਬਹੁਤ ਊੜ ਜ਼ਰੂਰ ਬੋਲਿਆ, ਅਤੇ ਹੁਣ ਸਿੱਖਾਂ ਨੂੰ ਸੋਧੀ ਆਉਣ ਲੱਗ ਗਈ, ਨਹੀਂ ਨਹੀਂ ਇਹਦੇ ਵਿੱਚ ਤਾਂ ਕੋਈ ਗੱਲ ਹੋਰ ਹੈ, ਨਹੀਂ ਤਾਂ ਪਹਿਲਾਂ ਉਹਨਾਂ ਦੇ ਮਗਰ ਵੀ ਬੜੇ ਲੱਗੇ ਹੋਏ ਸੀ ਵੀ ਇਹ ਤੱਤ ਗਿਆਨ ਆਕਾਸ਼ ਤੋਂ ਹੋਇਆ, ਉਹਨਾਂ ਨੂੰ ਤੱਤ ਗਿਆਨ ਸ਼ਬਦ ਰੱਖਿਆ। ਗੁਰੂ ਕਿਰਪਾ ਕਰੇ ਉਸੇ ਵੇਲੇ ਜਿਵੇਂ ਸ਼ਿਵਨਾਮ ਦੇ ਬਾਗ ਦੇ ਵਿੱਚ ਮਹਾਰਾਜ ਸਾਹਿਬ ਨੇ ਸੁੱਕੇ ਹਰੇ ਕੀਏ, ਗੁਰਬਾਣੀ ਕਹਿੰਦੀ ਹੈ ਕਿੰਨਾ ਚਿਰ ਲੱਗਦਾ ਜੀ, ਖਿਨਮਾਹ ਹੈ, ਇੱਕ ਖਿਨ ਵਿੱਚ ਸੁੱਕਿਆਂ ਨੂੰ ਹਰੇ ਕਰਦੇ ਨੇ ਗੁਰੂ, ਇਹ ਬਾਣੀ ਕਹਿੰਦੀ ਹੈ। ਅਤੇ ਫਿਰ ਤੁਹਾਡੇ ਵਾਲਾ ਜਿਹੜਾ ਪੈਰਾਮੀਟਰ ਆ ਵੀ ਇਹ ਤਾਂ ਸਾਡੇ ਤਾਂ ਵੇਚ ਨਹੀਂ ਆਉਂਦਾ, ਇਹ ਤਾਂ ਗੁਰਬਾਣੀ ਕਹਿ ਰਹੀ ਇੱਕ ਖਿਨ ਵਿੱਚ ਕਰ ਸਕਦੇ ਹੈ, ਅਤੇ ਇੱਕ ਛਿਨ ਦੇ 'ਚ ਪਿੱਪਲ ਹਰਾ ਹੋ ਗਿਆ। ਪਰ ਮਹਾਰਾਜ ਸਾਹਿਬ ਜੀ ਭਾਈ ਸੰਤੋਖ ਸਿੰਘ ਕਹਿੰਦੇ ਤਤ ਸ਼ੇ ਨਿਕਸਿਓ ਦਿਪਤ ਨਵੀਨ, ਜਲਦੀ ਦੇ ਕੇ ਉਹਦੇ 'ਚ ਪੁੰਗਰਿਆ, ਨਵੇਂ ਪੱਤੇ ਸ਼ੁਰੂ ਹੋ ਗਏ ਹਨ।
ਪ੍ਰਥਮ ਲਗਰ ਨਿਕਸੀ ਪਿੱਕੇ ਐਸੇ,
ਕਹਿੰਦੇ ਪਹਿਲੀਆਂ ਲਗਰਾਂ ਪਿੱਪਲ ਕਿਉਂ ਐ ਨਿਕਲੀਆਂ? ਭਾਈ ਸਾਹਿਬ ਜੀ ਕਹਿੰਦੇ
ਬਿਵਰ ਦਿਖੈ ਤੇ ਬਿਸਿਰ ਜੈਸੇ।
ਭਾਈ ਸਾਹਿਬ ਨੇ ਹੁਣ ਪ੍ਰਮਾਣ ਦਿੱਤਾ ਬੜਾ ਸੋਹਣਾ ਜਿਹਾ, ਹੈਂ, ਕਹਿੰਦੇ ਪਿੱਪਲ ਦੇ ਵਿੱਚੋਂ ਲਗਰਾਂ ਕਹਿੰਦੇ ਐ ਨਿਕਲੀਆਂ ਜਿਵੇਂ ਕਿਤੇ ਬਰਮੀ ਦੇ ਵਿੱਚੋਂ ਸੱਪ ਨਿਕਲਿਆ ਹੁੰਦਾ। ਇੱਕ ਵਾਰੀ ਘਬਰਾਇਆ ਪਿਆ, ਬਰਮੀ ਦੇ ਸੱਪ ਦੀ ਤਰ੍ਹਾਂ ਨਿਕਲਾਂ, ਇੰਨੀ ਜਲਦੀ ਨਹੀਂ, ਸੱਪ ਦੀ ਸਪੀਡ ਬਹੁਤ ਤੇਜ਼ ਹੁੰਦੀ ਹੈ ਨਾ ਬਰਮੀ ਚੋਂ ਨਿਕਲ। ਇਸੇ ਤਰ੍ਹਾਂ ਕਹਿੰਦੇ ਲਗਰਾਂ ਨਿਕਲੀਆਂ ਪਿੱਪਲ ਦੇ ਵਿੱਚੋਂ,
ਸਿਰਕੇ ਦੇ ਤਨੀਰ ਕੇ ਜਿਉਂ ਜਿਉਂ,
ਜਿਵੇਂ ਜਿਵੇਂ ਪਾਣੀ ਛਿੜਕਦੇ ਗਏ ਸਤਿਗੁਰੂ ਜੀ,
ਫੈਲਤ ਬ੍ਰਿਧ ਤੇ ਜਾਤ ਹੈ ਤਿਉਂ ਤਿਉਂ,
ਤਿਉਂ ਤਿਉਂ ਫੈਲ ਰਿਹਾ, ਲਗਰਾਂ ਨਿਕਲ ਰਹੀਆਂ, ਤੇ ਅਸਚਰਜ ਲੋਕ ਦੇਖ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਨਾਨਕ, ਇੱਕੋ ਹੀ ਆਵਾਜ਼ ਗੂੰਜ ਰਹੀ ਹੈ ਸਾਰੇ, ਐਸਾ ਸਮਰੱਥ ਗੁਰ ਜੈਸਾ ਨਾਹੀਂ ਕੋ ਦੇ, ਜਿਸ ਮਸਤਕ ਭਾਗ ਸੋ ਲਗਾ ਸੇ। ਇਉਂ ਸਤਿਗੁਰੂ ਮਹਾਰਾਜ ਸਾਹਿਬ ਜੀ
तब अलमस्त कहो कर बंद।
फिर महाराज साहब जी नो मौका ले के अलमस्त ने हाथ जोड़ के कहा गरीब नवाज जी बेनती है
श्री सतगुरु समरीत बिलंद
महाराज तुम हर प्रकार करके बड़ी बल वाली रीत कर रहे हो
प्रथम चिन्ह इस पर गुरु कर पर गुरु कर को
पर महाराज कहते मेनू एक गल का हौका है जेड़ा पिपल साड़ दिता ना गुरु नानक दे पंजे दी फोटो सी उहदे ते जिस वेले पिपल दा पत्ता सुकदा सी उहदे गुरु नानक दा पंजा छपिया हुंदा सी क्योंकि गुरु नानक ने पिपल नूं हथ ला दित्ता सी जिवें पत्थर दे जिखड़ा पिपल दे हर पत्ते दे उत्ते मोहर सी गुरु नानक दे पंजे दी तां कि किसे नूं भुलेखा ना रहे कि गोरखनाथ दा प्रतीक है चन गुरु नानक दा महाराज ओह नुकसान हो गया ते हुण पत्ते दे उत्ते नवे पत्ते निकलेंगे गुरु नानक दी खोए दे पंजा नहीं है ये महाराज किस तरह होगा
महा महात्म जो तो पेख तर को
ये तो बड़ा महात्म सी जो पंजा देखते सी सिख गुरु नानक का साक्षात ही दर्शन हो जाते सी ए महाराज कृपा करो
आप टाइम पिखियत तथा बनावो
हुण महाराज कृपा करके जिसे पिपल नवा कीता ते हुण तुसी पंजा भी नवा बना दे उसे तरह कृपा कर दियो महाराज
सतगुरु ते चिन्ह तो दिखावो
सतगुरु महाराज दा चिन्ह गुरु नानक दा पंजे दा दिखा दियो महाराज
श्री हर गोविंद करियो उचारण
महाराज साहिब जी ने फिर उचारण कीता कहण लगे
अपर चिन्ह युत वधै सदारण
महाराज कहंदे वी इस तरह है वी जे ओही चिन्ह रहा ना किसे वेले इतिहास फिर मिट जाएगा ਇਹ ਚਿੰਨ ਹੁਣ ਨਵਾਂ ਦਿੰਦੇ ਹਾਂ ਆਪਾਂ ਤਾਂ ਕਿ ਪਤਾ ਲੱਗੇ ਵੀ ਉਹ ਸਾੜਿਆ ਹੋਇਆ ਸੀ ਜਦੋਂ ਨਵੇਂ ਦਾ ਉਹ ਪੁਰਾਣੇ ਦਾ ਪੰਜੇ ਦਾ ਚਿੰਨ ਸੀ ਤੇ ਹੁਣ ਆਹ ਚਿੰਨ ਹੈ ਨਵਾਂ ਚਿੰਨ ਦੇ ਦਿੰਦੇ ਹਾਂ ਤੇਰੇ ਕਹਿਣ ਤੋਂ ਚਿੰਨ ਹੋਏਗਾ ਪੱਤਿਆਂ ਦੇ ਉੱਤੇ ਕੀ ਹੋਏਗਾ ਦੱਸਦੇ ਹਨ
ਇਹ ਕਹਿ ਕੁੰਕਮ ਕੋ ਸਿਰਕਾਇਓ
ਇਹ ਕਹਿ ਕੇ ਮਹਾਰਾਜ ਸਾਹਿਬ ਜੀ ਨੇ ਜਿਹੜਾ ਘੋਟਿਆ ਸੀ ਪਾਣੀ ਦੇ ਵਿੱਚ ਸਾਧ ਸਿੰਘ ਜੀ ਉਹ ਕੇਸਰ ਜਿਹੜਾ ਸੀ ਉਹ ਛਿੜਕਿਆ ਹੈ
ਛੋਟੀ ਬੜੀ ਬੂੰਦ ਬਰਸਾਇਓ
ਛੋਟੀ ਤੇ ਬੰਦੀ ਬੂੰਦ ਜਿਹੜੀ ਸੀ ਉਹ ਹੱਥਾਂ ਨਾਲ ਬਰਸਾਈ
ਇਹ ਸ਼ਿਕਤ ਤੇ ਚਿੰਨਤ ਰਹਿ
ਮਹਾਰਾਜ ਕਹਿੰਦੇ ਲਓ ਵੀ ਆਹ ਛਿੱਟੇ ਜਿਹੜੇ ਪਾਏ ਨੇ ਹੁਣ ਪੱਤਿਆਂ ਦੇ ਉੱਤੇ ਜਿਉਂ ਜਿਉਂ ਸੁੱਕਣਗੇ ਤਿਉਂ ਤਿਉਂ ਇਹ ਹੁਣ ਮਿਟਣਗੇ ਨੀ ਜਿੰਨੀ ਦੇਰ ਤੱਕ ਸੰਸਾਰ ਹੈ ਇਉਂ ਨੀ ਰਹਿਣਗੇ ਸਾਧ ਸੁਣੀ ਤੁਹਾਡੇ ਵਿੱਚੋਂ ਜਿਹੜਾ ਗੁਰਮੁਖ ਉੱਤੇ ਗਿਆ ਮੁਬਾਰਕ ਹੈ ਮੈਂ ਉਹਨਾਂ ਪੱਤਿਆਂ ਨੂੰ ਸੁੱਕਿਆਂ ਨੂੰ ਗੁਰੂ ਸਾਹਿਬ ਦੇ ਚਿੰਨ ਆਪਣੇ ਅੱਖਾਂ ਨਾਲ ਦੇਖਿਆ ਜਿੰਨੀ ਵਾਰ ਵੀ ਜਾਣਾ ਮੈਂ ਚਿੰਨ ਵੇਖਦਾ ਮੱਥੇ ਨੂੰ ਲਾਉਣਾ ਤੇ ਗੁਰੂ ਸਾਹਿਬ ਜੀ ਦੇ ਉਹ ਰੀਠੇ ਜਿਹੜੇ ਨਾ ਉਹ ਆਪਣੀ ਰਸਨਾ ਨਾਲ ਆਪਣੇ ਮੁੱਖ ਵਿੱਚ ਪਾ ਕੇ ਉਹਦਾ ਆਨੰਦ ਮਾਣਿਆ ਤੇ ਦੂਜਿਆਂ ਨੂੰ ਦਿੱਤੇ ਪ੍ਰਸ਼ਾਦ ਦੀ ਤਰ੍ਹਾਂ ਦੇਖਣ ਨੂੰ ਸ਼ਕਲ ਰੀਠਾ ਮੂੰਹ ਵਿੱਚ ਪਾਇਓ ਤਾਂ ਲੱਗਦੇ ਨੀ ਵੀ ਜਿਵੇਂ ਚੁਹਾਰਾ ਮੂੰਹ ਵਿੱਚ ਪਾ ਲਿਆ ਇਹ ਗੁਰੂ ਨਾਨਕ ਦੀ ਪ੍ਰਤੱਖ ਕਰਾਮਾਤ ਵੀ ਤਾਂ ਹੋ ਚੁੱਕੀ ਹੈ ਸੋ ਇਸ ਕਰਕੇ ਸਾਧ ਸਿੰਘ ਮਹਾਰਾਜ ਕਹਿੰਦੇ ਹੁਣ ਇਹ ਕੇਸਰ ਦੇ ਚਿੰਨ ਰਹਿਣਗੇ ਇਹ ਗੁਰੂ ਹਰਗੋਬਿੰਦ ਸਾਹਿਬ ਦੀ ਨਿਸ਼ਾਨੀ ਅੱਜ ਤੱਕ ਮੌਜੂਦ ਹੈ ਜੀ
ਜਬ ਲਓ ਥਿਰ ਪ੍ਰਥਮੀ ਪਰ ਹੈ
ਮਹਾਰਾਜ ਕਹਿੰਦੇ ਜਿੰਨੀ ਦੇਰ ਤੱਕ ਪ੍ਰਥਮੀ ਪਰ ਇਹ ਹੈ ਪਿੱਪਲ
ਅਬ ਇਹ ਇਸ ਮੈਂ ਵਰਦੈ ਤੇ ਤੋ
ਕਹਿੰਦੇ ਹੁਣ ਭਾਈ ਇਹ ਮਹਾਰਾਜ ਕਹਿੰਦੇ ਹਰਾ ਕਰ ਦਿੱਤਾ ਰਾਤ ਰਾਤ ਕਹਿੰਦੇ ਉਹ ਹਜੇ ਹੋ ਜਾਣਾ ਬਾਕੀ ਦਾ ਰਾਤ ਨੂੰ ਵੱਜ ਜਾਣ ਕਹਿੰਦੇ ਹੁਣ ਜਿਹਾ ਜਿਹਾ ਪੜ੍ਹ ਸੀ ਅਲਮਸਤ ਦਿਨ ਜਿਹੜੇ ਦੇਖੇਗਾ ਉਲਟੇ ਹੀ ਪਿੱਪਲ ਮਿਲੂਗਾ ਤੈਨੂੰ ਜਿੰਨਾ ਇਹਨਾਂ ਸਿੱਧਾ ਨੇ ਸਾੜਿਆ ਸੀ ਤੂੰ ਚਿੰਤਾ ਨਾ ਕਰ
ਜੋਗ ਨਜਾਰਿਓ ਤੋ ਸੋ ਜੇ
ਜਿਹੜਾ ਜੋਗੀਆਂ ਨੇ ਜਾਇਆ ਸੀ ਉਹ ਇਹੋ ਜਿਹੇ ਹੋ ਜੂਗਾ ਉਹਦੇ ਵਰਗਾ ਹੀ ਹੈ
ਹੁਣ ਸਤਿਗੁਰ ਡੇਰੇ ਕੋ ਆਏ
ਸਤਿਗੁਰ ਆਪਣੇ ਨਿਵਾਸ ਸਥਾਨ ਤੇ ਆ ਗਏ
ਜਥਾ ਰੁਚੀ ਭੋਜਨ ਤ੍ਰਿਪਤਾਏ
ਜਿਹੋ ਦੀ ਰੁਚੀ ਸੀ ਭੋਜਨ ਛਕਿਆ ਮਹਾਰਾਜ ਨੇ
ਭਾਏ ਸੁਖ ਤ ਸੁਖ ਰਾਤ ਬਿਤਾਈ
ਸੁਖ ਦੇ ਸਹਿਤ ਰਾਤ ਬਤੀਤ ਕੀਤੀ ਸ਼ਹਿਨਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ
ਫਿਰ ਗੁਰੂ ਨਿਤ ਕਿਰਿਆ ਕਰਾਈ
ਫਿਰ ਅੰਮ੍ਰਿਤ ਵੇਲੇ ਉੱਠੇ ਹਨ ਜਿਵੇਂ ਦਾਤਨ ਗੁਰਲਾ ਕਰਨਾ ਮਲ ਤਿਆਗ ਕਰਿਆ ਹੈ ਤੇ ਇਸ ਪ੍ਰਕਾਰ ਦੀ ਸਾਰੀ ਕਿਰਿਆ ਕੀਤੀ ਇਸ਼ਨਾਨ ਪਾਨ
ਭਾਈ ਪ੍ਰਾਤ ਵੱਟ ਲੱਗਿਓ ਦੀਵਾਨ
ਇਹ ਦੀਵਾਨ ਲੱਗ ਗਿਆ ਸਤਿਗੁਰੂ ਜੀ ਦਾ
ਸਤਿਗੁਰੂ ਬੈਠੇ ਸਿਧਤ ਮਹਾਨ
ਮਹਾਰਾਜ ਸਾਹਿਬ ਜੀ ਬੈਠੇ ਪ੍ਰਕਾਸ਼ ਰਹੇ ਸਾਰੀ ਸਿੱਖਾਂ ਦੀ ਸੇਵਾ ਵਿੱਚ ਜਿਵੇਂ ਤਾਰੇ ਗਣ ਦੇ ਵਿੱਚ ਚੰਦਰਮਾ ਪ੍ਰਕਾਸ਼ ਰਿਹਾ ਇਉਂ ਸ਼ੋਭਾ ਪਾ ਰਹੇ ਹਨ
ਜੋਗੀ ਗੁਰ ਕੋ ਦੇਖ ਪਲਾਏ
ਜਿਹੜੇ ਕੋਈ ਜੋਗੀ ਸੀ ਉਹ ਦੇਖ ਕੇ ਹੀ ਨੱਠ ਗਏ ਸੀ ਜਿਵੇਂ ਸ਼ੇਰ ਨੂੰ ਦੇਖ ਕੇ ਹਰਨ ਦੌੜ ਜਾਂਦੇ ਨੇ ਇਹ ਨਗੋਡੀਆਂ ਵਾਲੇ ਸਭ ਦੌੜ ਗਏ ਉਸੇ ਤਰ੍ਹਾਂ ਦੇਖ ਕੇ ਬੱਬਲ ਸ਼ੇਰ ਆ ਗਏ ਨਾ ਸ਼ਸਤਰਧਾਰੀ ਆ ਗਏ।
ਉਹ ਗੋਰਖ ਕੇ ਨਿਕਟ ਸਿਧਾਏ,
ਇਹ ਗੋਰਖ ਦੇ ਕੋਲ ਚਲੇ ਗਏ ਤੇ ਸਾਰੇ ਇਕੱਠੇ ਹੋ ਕੇ
ਸਭ ਹਿੰਦ ਕੋ ਆਦੇਸ਼ ਬਖਾਨੀ,
ਸਾਰਿਆਂ ਨੇ ਜਾ ਕੇ ਆਪਣੇ ਗੁਰੂ ਨੂੰ ਆਦੇਸ਼ ਕੀਤੀ।
ਬੈਠੇ ਨਿਕਟ ਹੌਲ ਉਠਾਨੀ,
ਤੇ ਹੌਲੇ ਜਿਹੇ ਹੋ ਕੇ ਬਹਿ ਗਏ ਉੱਥੇ, ਹੌਲ ਪਿਆ ਹੋਇਆ ਐਸਾ ਵੀ ਅਰਥ ਹੈ। ਭੱਜ ਕੇ ਗਏ ਨਾ ਬਾਲੀ ਜੀ, ਚੰਗਾ ਜਾਨ ਬਚ ਗਈ। ਇਹ ਹੁੰਦਾ ਹੁੰਦਾ ਸਾਹ ਸੀ, ਇਹ ਪਹਾੜੀਆਂ ਦੇ ਕੁਛ ਨੀ। ਇਹਦੇ ਨਾਲ ਇੱਥੇ ਆਪਾਂ ਸਮਾਪਤੀ ਕਰਦੇ, ਸਮਾਂ ਹੁਣ ਬੜਾ ਹੀ ਹੋ ਗਿਆ। ਤੇ ਇੱਕ ਉਦਾਸੀ ਸੰਤਾਂ ਨੇ ਸਾਡੇ ਇਲਾਕੇ 'ਚ ਬਾਬੇ ਵੀਰ ਅਰਦਾਸ ਦੇ ਡੇਰੇ ਦੇ ਨਾਲ ਹੀ ਅਸਥਾਨ ਸੀ ਉਹ, ਉੱਥੇ 350-400 ਦੇ ਕਰੀਬ ਉਦਾਸੀ ਸੰਤ ਇਕੱਠੇ ਹੋਏ। ਉਹ ਮੈਨੂੰ ਬੁਲਾ ਲਿਆ ਉਹਨਾਂ ਨੇ ਕੀਰਤਨ ਵਾਸਤੇ। ਉਹ ਬੁਲਾਇਆ ਤਾਂ ਮੈਨੂੰ ਵੀ ਪਤਾ ਸੀ ਕਿ ਉਦੋਂ ਪੰਜਾਬ ਦਾ ਮਾਹੌਲ ਗਰਮ ਸੀ। ਉਹਨਾਂ ਇਹ ਸੀ ਜੇ ਅਸੀਂ ਆ ਵੀ ਸਾਡੇ ਕੋਲ ਜੀ ਸਿੱਖ ਵੀ ਆਉਂਦੇ ਨੇ ਵੀ ਕਿਤੇ ਖਾੜਕੂਆਂ ਦੀ ਨਿਗਾਹ 'ਚ ਨਾ, ਇਹ ਕਿਤੇ ਨਾ ਕਿਤੇ ਸੀ ਗੱਲ ਉਹਨਾਂ। ਚਲੋ ਮੈਂ ਉੱਥੇ ਜਾ ਕੇ ਉਦਾਸੀ ਸ਼ਬਦ ਦੇ ਉੱਤੇ 1.5 ਘੰਟਾ ਕਥਾ ਕੀਤੀ। ਮੈਂ ਸੋਚ ਕੇ ਵੀ ਫਿਰ ਵੀ ਉਦਾਸੀ ਆਪਣੇ ਹੁਣ ਸਾਰੇ ਸਿੰਘਾਂ ਦੇ ਕੋਲ ਵੱਡੀਆਂ ਜਰੀ ਸਾਹਿਬਾਂ 10 ਜਣੇ ਮੇਰੇ ਨਾਲ ਤੁਰੇ ਜਾਣ, ਉਹ ਮੈਂ ਤਾਂ ਗਿਆ ਸੰਤਾਂ ਨੂੰ ਮਿਲਣ। ਉਹ ਤਾਂ ਮਹਾਰਾਜ ਜੀ ਭਗਾ ਭਗਾ ਮਾਰੀਆਂ ਚਿਲਮਾਂ, ਕਹਿੰਦੇ ਉਹ ਸਿੰਘ ਆ ਕੇ ਕਹਿੰਦੇ ਭੰਨ ਦਿਓ। ਮੈਂ ਫੜਕ ਫੜਕ ਭੰਨ ਗਈਆਂ ਚਿਲਮਾਂ, ਪੀੜ ਬੈਠੇ ਉੱਥੇ ਪਿੱਛੇ। ਮੈਂ ਕਿਹਾ ਉਹ ਗੁਰੂ ਨਾਨਕ ਦਾ ਹੋਵੇ ਪੰਥ, ਤੇ ਚਿਲਮਿਆਂ ਕਿਉਂ ਕਰਾਏ ਤੁਸੀਂ? ਗੁਰੂ ਨਾਨਕ ਦਾ ਸੰਤ ਤਾਂ ਹੱਥ ਵੀ ਨਹੀਂ ਸੀ ਲਾ ਸਕਦਾ ਇਹਨੂੰ ਉਦਾਸੀਆਂ 'ਚ। ਵੀ ਮੈਂ ਫਿਰ ਸਟੇਜ ਤੇ ਕਹੀ ਵੀ ਭਾਈ, ਨਾ ਤੁਹਾਡੇ ਕੋਲ ਬਾਣਾ ਰਿਹਾ ਉਦਾਸੀਆਂ ਦਾ, ਨਾ ਤੁਹਾਡੇ ਕੋਲ ਸਿਧਾਂਤ ਰਿਹਾ ਗੁਰੂ ਨਾਨਕ ਦਾ। ਮੈਂ ਕਿਹਾ ਇਹ ਬਾਣਾ ਨਹੀਂ ਜਿਹੜਾ ਤੁਸੀਂ ਪਾਈ ਬੈਠੇ ਉਦਾਸੀਆਂ ਦਾ, ਸੰਨਿਆਸੀਆਂ ਦਾ ਬਾਣਾ ਜਿਹੜਾ ਪਾਈ ਬੈਠੇ, ਤੁਹਾਡਾ ਆਹ ਬਾਣਾ। ਤੇ ਗੁਰੂ ਕਿਰਪਾ ਕਰੇ, ਬੜਾ ਉਹਨਾਂ ਨੇ ਫਿਰ ਸਤਿਕਾਰ ਕੀਤਾ। ਕਹਿੰਦੇ ਜੀ ਅਸੀਂ ਤਾਂ ਡਰ ਗਏ ਸੀ ਕਿਤੇ ਸਿੰਘ ਆ ਗਏ, ਬਗਾ ਹੋ ਗਈਆਂ ਜੀ ਸਿੰਘ ਨੂੰ ਮੇਰੇ ਅੰਮ੍ਰਿਤਧਾਰੀ ਨਹੀਂ ਗਈ ਹੈ। ਕਹਿੰਦੇ ਨਹੀਂ ਨਹੀਂ ਅਸੀਂ ਕਿਹਾ ਕਿਤੇ ਖਾੜਕੂ ਸਿੰਘ ਆ ਗਏ, ਕਿਤੇ ਸੋਧਾ ਲਾਉਣ ਵਾਸਤੇ ਆ ਗਏ। ਤੇ ਇਸ ਤਰ੍ਹਾਂ ਜੇ ਸਾਨੂੰ ਦੇਖ ਕੇ 350 ਸੰਤ ਡਰ ਸਕਦਾ ਹੈ ਤਾਂ ਫਿਰ ਗੁਰੂ ਸਾਹਿਬ ਤਾਂ ਬਾਈ ਉਹ ਤਾਂ ਸੂਰਜ ਦਾ ਸੂਰਜ ਹੀ ਹੁੰਦਾ ਹੈ। ਤੇ ਸਿੰਘਾਂ ਨੂੰ ਦੇਖ ਕੇ ਭਾਈ ਵਿਧੀ ਚੰਦ ਵਰਗੇ ਸਿੱਖਾਂ ਨੂੰ ਦੇਖ ਕੇ ਦੁੱਬ ਗਏ ਸੀ। ਉਹ ਗੱਲ ਆਏਗਾ ਪ੍ਰਸੰਗ ਨੂੰ ਕੀਤੀ ਸਮਾਪਤੀ ਪਿਛਲੀ ਧੁੱਪੋ।
ਸਾਹਿਬ ਹਿੰਦ ਕੋ ਆਦੇਸ਼ ਬਖਾਨੀ, ਬੈਠੇ ਨਿਗਤ ਹੌਲ ਉਰ ਠਾਨੀ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ, ਮੋਹੇ ਮਾਇਆ ਤਾਰ, ਅੰਧ ਰੂਪ ਮਾ ਕਿਆਨ, ਨਾਨਕ ਪਾਰ ਉਤਾਰ। ਆਈ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾ ਜਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।